SBS Radio.
SBS Radio.
ਦੋਸਤੋ, ਵੈਸੇ ਤਾਂ ਹਮੇਸ਼ਾ ਹੀ ਜ਼ਿੰਦਗੀ ਦਾ ਕੋਈ ਨਾ ਕੋਈ ਖਾਸ ਮੰਤਵ ਹੋਣਾ ਹੀ ਚਾਹੀਦਾ ਹੈ। ਪਰ ਵਿਗਿਆਨ ਨੇ ਹੁਣ ਇਹ ਸਿੱਧ ਕਰ ਦਿੱਤਾ ਹੈ ਕਿ ਵੱਧਦੀ ਉਮਰ ਦੇ ਵਿੱਚ ਇੱਕ ਮੰਤਵ ਰੱਖਦੇ ਹੋਏ ਜ਼ਿੰਦਗੀ ਜਿਉਣ ਨਾਲ ਸਰਬਪੱਖੀ ਵਿਕਾਸ ਹੁੰਦਾ ਹੈ। ਪਰ ਇਹ ਸਮਝਣਾ ਵੀ ਨਾਲੋਂ ਨਾਲ ਬਹੁਤ ਜ਼ਰੂਰੀ ਹੁੰਦਾ ਹੈ ਕਿ ਇਹ ਮੰਤਵ ਹੋਣਾ ਕਿਹੋ ਜਿਹਾ ਚਾਹੀਦਾ ਅਤੇ ਇਸ ਨੂੰ ਵੱਧਦੀ ਹੋਈ ਉਮਰ ਦੇ ਨਾਲ ਹਕੀਕਤ ਵਿੱਚ ਕਿਸ ਤਰ੍ਹਾਂ ਨਾਲ ਬਦਲਿਆ ਜਾ ਸਕਦਾ ਹੈ। 72 ਸਾਲ ਪਹਿਲਾਂ ਚੀਨੀ ਕੈਲੰਡਰ ਦੇ ਅਨੁਸਾਰ ਯੀਅਰ ਆਫ ਡੌਗ ਵਿੱਚ ਜਨਮੇ ਸਰਜੀ ਵੋਲੋਚੈਨਕੋ ਇੱਕ ਅਰਥ ਸ਼ਾਸਤਰੀ ਸਨ ਅਤੇ ਅਧਖੜ ਉਮਰ ਵਿੱਚ ਪਹੁੰਚ ਕੇ ਇਹ ਪੈਰਾਂ ਦੀ ਸਿਹਤ ਦੀ ਸੰਭਾਲ ਕਰਨ ਵਾਲੇ ਮਾਹਰ ਬਣ ਗਏ। ਅਜੋਕੇ ਸਮੇਂ ਅਨੁਸਾਰ ਵੋਲੋਚੈਨਕੋ ਨੂੰ ਕੰਮਾਂ ਕਾਜਾਂ ਤੋਂ ਤਾਂ ਵਿਹਲਾ ਹੀ ਕਿਹਾ ਜਾ ਸਕਦਾ ਹੈ, ਪਰ ਰਸ਼ੀਅਨ ਬੈਨੇਵੋਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਈ ਹੋਰ ਸੰਸਥਾਵਾਂ ਵਿੱਚ ਅੱਗੇ ਵੱਧ ਕੇ ਸੇਵਾ ਕਰਨ ਵਾਲੇ ਇਹ ਜਨਾਬ ਭਾਈਚਾਰੇ ਲਈ ਹਮੇਸ਼ਾ ਹੀ ਕੁਝ ਨਾ ਕੁਝ ਕਰਨ ਦੇ ਚਾਹਵਾਨ ਰਹਿੰਦੇ ਹੈ। ਉਹਨਾਂ ਦੀ ਜ਼ਿੰਦਗੀ ਦਾ ਮੰਤਵ ਹੀ ਇਹੋ ਹੈ ਕਿ ਹਮੇਸ਼ਾ ਗਤੀਸ਼ੀਲ ਰਹੋ।
You don't move back. There's only one way, and that's move forward. But because a second in your day could be terribly long. Therefore, we should measure not in time, like, you know, clocks or digital watches, whatever, but in terms of what you get out of it. To me, it's like the body regenerates, okay, but your mind and all this thing regenerates from your being active, whether you're helping others or you don't, but at least you're actually thinking about it.
72 ਸਾਲਾਂ ਦੀ ਉਮਰ 'ਤੇ ਪਹੁੰਚੇ ਹੋਏ ਵੋਲੋਚੈਨਕੋ ਹਮੇਸ਼ਾ ਆਪਣੇ ਇਸ ਮੁਲਕ, ਜਿਸ ਵਿੱਚ ਉਹਨਾਂ ਨੇ ਪਿਛਲੇ 60 ਸਾਲ ਬਿਤਾਏ ਹਨ, ਵਾਸਤੇ ਕੁਝ ਨਾ ਕੁਝ ਕਰਨ ਲਈ ਸਮਾਂ ਕੱਢ ਹੀ ਲੈਂਦੇ ਹੈ। ਉਹਨਾਂ ਅਨੁਸਾਰ ਉਮਰ ਸਿਰਫ ਇੱਕ ਨੰਬਰ ਹੁੰਦੀ ਹੈ, ਜਿਸ ਦਾ ਉਹਨਾਂ ਦੀ ਕਾਰਜਸ਼ੀਲਤਾ ਅਤੇ ਜ਼ਿੰਦਗੀ ਵਿੱਚ ਕਰਨ ਵਾਲੇ ਕੰਮਾਂ ਵਿੱਚ ਕੋਈ ਖਾਸ ਮਹੱਤਵ ਨਹੀਂ ਹੈ।
Very often it turns out to be that a friend, or usually a mentor or someone, introduces you to something and you feel it's worthwhile and you get involved. It's sort of half invitation but half wanting to do it. But in a sense that very often you do it, it becomes a duty, but in a good sense. If you become committed to it, you do the best you can. It's a contribution rather than say, oh, I'm going to move mountains. I think you're chipping away things and it actually becomes a sense of direction.
ਕਈ ਵਿਗਿਆਨਕ ਖੋਜਾਂ ਵਿੱਚ ਇਹ ਪਤਾ ਚੱਲਿਆ ਹੈ ਕਿ ਜ਼ਿੰਦਗੀ ਨੂੰ ਕਿਸੇ ਖਾਸ ਮੰਤਵ ਨਾਲ ਜਿਉਣ ਦੁਆਰਾ ਉਸ ਇਨਸਾਨ ਦੀ ਸੰਪੂਰਨ ਤੰਦਰੁਸਤੀ ਹੁੰਦੀ ਹੈ। ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ ਪ੍ਰੋਫੈਸਰ ਹੈਨਰੀ ਬ੍ਰੋਡੈਟੀ, ਜੋ ਕਿ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚ ਡਿਮੈਂਸ਼ੀਆ ਅਤੇ ਮਾਨਸਿਕ ਸਿਹਤ ਵਰਗੇ ਰੋਗਾਂ ਦੇ ਮਾਹਰ ਹਨ।
People who are more active physically have better physical health in a number of ways. They have less osteoporosis. They have less loss of muscle mass, which means that they're more likely to fall and more likely to suffer fractures. They're less likely to have heart problems, high blood pressure, have better mood, have better memory and cognitive abilities. So keeping active is really important for health in a number of ways. Similarly, people who are more cognitively engaged, in other words, who use their brain more, are more likely to keep their brain in good working order. So, you know, use it or lose it is a really important principle.
ਪ੍ਰੋਫੈਸਰ ਬ੍ਰੋਡੈਟੀ ਅਨੁਸਾਰ ਸੇਵਾ ਮੁਕਤੀ ਤੋਂ ਬਾਅਦ ਹੀ ਜ਼ਿੰਦਗੀ ਦੇ ਸੁਨਹਿਰੇ ਦਿਨ ਸ਼ੁਰੂ ਹੁੰਦੇ ਹਨ, ਜਦੋਂ ਤੁਸੀਂ ਆਪਣੀ ਮਨ ਮਰਜ਼ੀ ਦੇ ਕੰਮ ਕਰਨ ਦੇ ਯੋਗ ਹੋ ਜਾਂਦੇ ਹੋ। ਆਪਣੀ ਜ਼ਿੰਦਗੀ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ, ਇਹ ਹਰੇਕ ਇਨਸਾਨ ਦੀ ਨਿੱਜੀ ਸੋਚ 'ਤੇ ਹੀ ਨਿਰਭਰ ਕਰਦਾ ਹੈ।
Purposeful aging is not one size fits all. For some people, purpose is having relationships. For most people, it's having love in their life. For some people, it's having some sort of goal. For some people, it's enjoying the moment. So it really depends on who you are and what is important to you.
ਤੇ ਲਗਭਗ ਹਰੇਕ ਵਿਅਕਤੀ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਹੁੰਦਾ ਹੈ ਕਿ ਕਿਸੇ ਖਾਸ ਇਰਾਦੇ ਦੇ ਨਾਲ ਜਿਉਣ ਦਾ ਅਲੱਗ ਹੀ ਮਜ਼ਾ ਹੁੰਦਾ ਹੈ, ਪਰ ਫਿਰ ਵੀ ਬਹੁਤ ਸਾਰੇ ਇਸ ਉੱਤੇ ਅਮਲ ਨਹੀਂ ਕਰ ਪਾਉਂਦੇ। ਹਾਲ ਵਿੱਚ ਹੀ ਇੱਕ ਮਾਹਰ ਮਾਰਕਸ ਰਾਇਲੀ ਨੇ ਜ਼ਿੰਦਗੀ ਨੂੰ ਸੁਚੱਜੇ ਢੰਗ ਦੇ ਨਾਲ ਜਿਉਣ ਬਾਰੇ ਬੂਮਿੰਗ ਨਾਮੀ ਇੱਕ ਕਿਤਾਬ ਲਿਖੀ ਹੈ। ਆਪਣੀ ਜ਼ਿੰਦਗੀ ਦੇ 2 ਦਹਾਕੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨਾਲ ਬਿਤਾਉਣ ਵਾਲੇ ਰਾਇਲੀ ਮੰਨਦੇ ਹਨ ਕਿ ਉਮਰ ਦੇ ਕਿਸੇ ਵੀ ਪੜਾਅ ਵਿੱਚ ਪਹੁੰਚਣ ਤੋਂ ਬਾਅਦ ਇਨਸਾਨ ਦੇ ਅਸਲ ਗੁਣ ਉਜਾਗਰ ਹੋ ਸਕਦੇ ਹਨ, ਕਿਉਂਕਿ ਉਮਰ ਦੇ ਵਧਣ ਦੇ ਨਾਲ ਨਾਲ ਹੀ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਕਿਸ ਤਰ੍ਹਾਂ ਜਿਉਣਾ ਹੈ ਇਹ ਹਰੇਕ ਇਨਸਾਨ ਦੇ ਆਪਣੇ ਹੱਥ ਵਿੱਚ ਆ ਜਾਂਦਾ ਹੈ.
So each person will have their own vision of what successful aging looks like for them. It really comes down to three key elements. One is maintaining that sense of positivity and overcoming the negativity that surrounds getting older. The second one is planning, and planning helps people retain control as they get older and enable them to spend time on things that's important to them, to be able to have a range of choices in terms of where they're going to live and what sort of activities they're going to pursue and who they spend time with. And the third one is purpose.
ਅਗਰ ਕੋਈ ਸਿਹਤ ਜਾਂ ਹੋਰ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਜ਼ਰੂਰੀ ਨਹੀਂ ਹੋ ਸਕਦਾ ਕਿ ਉਹ ਵੀ ਬਾਕੀਆਂ ਵਾਂਗ ਹੀ ਹਾਂ ਪੱਖੀ ਸੋਚ ਰੱਖ ਪਾਵੇ. ਪਰ ਕਈ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿਸੇ ਭਿਆਨਕ ਸਰੀਰਕ ਬਿਮਾਰੀ ਦੇ ਨਾਲ ਦੋ ਚਾਰ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾ ਕੇ ਜਿਉਂਦੇ ਹਨ. ਇਹ ਸਾਰਾ ਕੁਝ ਆਤਮ ਵਿਸ਼ਵਾਸ ਅਤੇ ਆਪਣੇ ਆਪ ਨੂੰ ਬਦਲਣ ਦੀ ਸਮਰੱਥਾ ਉੱਤੇ ਹੀ ਨਿਰਭਰ ਕਰਦਾ ਹੈ. ਰਾਇਲੀ ਉਸ ਵਿਅਕਤੀ ਦੀ ਉਦਾਹਰਣ ਦਿੰਦੇ ਹਨ ਜੋ ਕਿ ਉਹਨਾਂ ਦੇ ਇੱਕ ਨਰਸਿੰਗ ਹੋਮ ਵਿੱਚ ਸਟ੍ਰੋਕ ਨਾਲ ਜੂਝਦੇ ਹੋਏ ਸਮਾਂ ਬਤੀਤ ਕਰ ਰਿਹਾ ਸੀ. ਜ਼ਿੰਦਗੀ ਤੋਂ ਹਮੇਸ਼ਾ ਨਿਰਾਸ਼ ਰਹਿਣ ਵਾਲੇ ਸਿੰਕਲੇਅਰ ਨਾਮੀ ਇਸ ਵਿਅਕਤੀ ਦੀ ਜ਼ਿੰਦਗੀ ਵਿੱਚ ਉਸ ਸਮੇਂ ਭਾਰੀ ਤਬਦੀਲੀ ਆਈ ਜਦੋਂ ਉਸ ਦੀ ਉਮਰਾਂ ਪਹਿਲਾਂ ਦੀ ਤੈਰਾਕੀ ਵਾਲੀ ਖੁਆਇਸ਼ ਨੂੰ ਇੱਕ ਥੈਰੇਪਿਸਟ ਦੀ ਮਦਦ ਦੇ ਨਾਲ ਪੂਰਾ ਕੀਤਾ ਗਿਆ.
Malcolm transformed from that sort of negative character who really didn't want to interact with anyone to him becoming a really positive person who was looking to interact with as many people as he could. He would greet people with a really happy disposition. He became very involved in his community where he would take interest in all sorts of different things that were going on. And his outlook on life, his positivity was really shining through. And that was really due to unlocking a passion of his life that he still held within him.
ਪ੍ਰੋਫੈਸਰ ਬਰੋਡੈਟੀ ਦੀ ਖੋਜ ਅਨੁਸਾਰ ਨਰਸਿੰਗ ਘਰਾਂ ਵਿੱਚ ਰਹਿਣ ਵਾਲਾ ਹਰੇਕ ਇਨਸਾਨ ਔਸਤਨ ਇੱਕ ਦੋਸਤ ਹੀ ਬਣਾਉਂਦਾ ਹੈ, ਜਿਸ ਦਾ ਮਤਲਬ ਨਿਕਲਦਾ ਹੈ ਕਿ ਕਈ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਦੋਸਤੀ ਕਿਸੇ ਨਾਲ ਵੀ ਨਹੀਂ ਹੋ ਪਾਉਂਦੀ. ਅੰਕੜਿਆਂ ਅਨੁਸਾਰ ਸਾਲ 2050 ਤੱਕ 85 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਦੀ ਗਿਣਤੀ 1.8 million ਤੱਕ ਹੋ ਜਾਵੇਗੀ, ਜੋ ਕਿ ਅਜੋਕੇ ਸਮੇਂ ਵਿੱਚ ਸਿਰਫ 0.25 million ਹੀ ਹੈ. ਇਸ ਲਈ ਪ੍ਰੋਫੈਸਰ ਬਰੋਡੈਟੀ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਭਵਿੱਖ ਵਾਸਤੇ ਹੋਰ ਵੀ ਜ਼ਿਆਦਾ ਸੰਜੀਦਾ ਹੁੰਦੇ ਹੋਏ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਨੂੰ ਕਿਸੇ ਖਾਸ ਮਕਸਦ ਦੇ ਨਾਲ ਬਤੀਤ ਕੀਤਾ ਜਾ ਸਕੇ.
The people who are more active in middle age are going to be the people who are more active in late life as well. Of course, if people's health deteriorates, if you're in constant pain or you develop dementia or Parkinson's disease, which limits your mobility, then a lot of these things are not able to be done. And maybe it's a matter of tailoring the activities within your limits. Maybe it's a short outing once a day. If you loved art, for example, going to a gallery with some friends who could support you or family, but having a short one, not thinking of doing 2 or 3 activities in a day.
ਜ਼ਿੰਦਗੀ ਵਿੱਚ ਇੱਕ ਖਾਸ ਮੰਤਵ ਰੱਖਦੇ ਹੋਏ ਜ਼ਿੰਦਗੀ ਨੂੰ ਬਿਹਤਰ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਜੀਆ ਜਾ ਸਕਦਾ ਹੈ, ਇਸ ਬਾਰੇ ਫੀਚਰ ਤਿਆਰ ਕੀਤਾ ਸੀ SBS ਦੀ ਐਮੀ ਚੀਆਨ ਯੂ ਵਾਂਗ ਨੇ ਅਤੇ SBS ਪੰਜਾਬੀ ਵਾਸਤੇ ਪੇਸ਼ ਕੀਤਾ MP ਸਿੰਘ ਨੇ. ਇਸ ਬਾਰੇ ਜਾਂ ਹੋਰ ਕਿਸੇ ਵੀ ਸਿਹਤ ਪੱਖੀ ਵਿਚਾਰ ਦੇਣ ਲਈ ਨੰਬਰ ਹੈ 0429962263 SMS ਕਰ ਸਕਦੇ ਹੋ ਜਾਂ ਸਾਡੇ ਫੇਸਬੁੱਕ ਪੇਜ SBS ਪੰਜਾਬੀ ਉੱਤੇ ਜਾ ਕੇ ਵੀ ਆਪਣਾ ਸੁਨੇਹਾ ਪਾ ਸਕਦੇ ਹੋ ਜੀ.
SBS Radio.
Tell us what you think. Rate this podcast on iTunes. It helps other people to find us.